ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਗ੍ਰੀਨਸ ਵੱਲੋਂ ਵੱਧ ਰਹੇ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰਨ ਲਈ ਕਿਰਾਏ ਨੂੰ ਤੁਰੰਤ ਫਰੀਜ਼ ਕਰਨ ਦੀ ਮੰਗ। ਵਿਰੋਧੀ ਧਿਰ ਨੇ ਸਕੌਟ ਮੋਰਿਸਨ ਦੇ ਖਿਲਾਫ਼ ਨਿੰਦਾ ਮਤੇ ਦੇ ਆਗਾਮੀ ਵੋਟ ਨੂੰ ਸਿਆਸੀ ਕਾਰਵਾਈ ਵਜੋਂ ਕੀਤਾ ਖਾਰਜ। ਅਤੇ ਕ੍ਰੈਗ ਫੋਸਟਰ ਨੇ ਸਤਰੰਗੀ ਝੰਡਾ ਲੈ ਕੇ ਵਿਸ਼ਵ ਕੱਪ ਮੈਚ ਵਿਚ ਵਿਘਨ ਪਾਉਣ ਵਾਲੇ ਇਕ ਪ੍ਰਦਰਸ਼ਨਕਾਰੀ ਉਤੇ ਕੀਤੀ ਟਿੱਪਣੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਗ੍ਰੀਨਸ ਆਸਟ੍ਰੇਲੀਆ ਦੇ ਰਿਹਾਇਸ਼ੀ ਸਮਰੱਥਾ ਦੇ ਸੰਕਟ ਨੂੰ ਹੱਲ ਕਰਨ ਲਈ ਕਿਰਾਏ ਉਤੇ ਤੁਰੰਤ ਰੋਕ ਲਗਾਉਣ ਅਤੇ ਬਿਨਾਂ ਜ਼ਮੀਨੀ ਬੇਦਖਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਨੇ। ਸਾਲਾਨਾ ਕਿਰਾਇਆ ਸਮਰੱਥਾ ਸੂਚਕਾਂਕ ਨਾਮ ਦੀ ਇਕ ਨਵੀਂ ਰਿਪੋਰਟ ਨੇ ਪਾਇਆ ਏ ਕਿ ਕਿਰਾਇਆ ਦੇਸ਼ ਭਰ ਵਿਚ ਘਰੇਲੂ ਆਮਦਨੀ ਨਾਲੋਂ ਤੇਜ਼ੀ ਨਾਲ ਵੱਧ ਰਿਹਾ ਏ, ਜਿਸ ਨਾਲ ਬਹੁਤ ਸਾਰੇ ਲੋਕ ਆਪਣੇ ਮੌਜੂਦਾ ਰਿਹਾਇਸ਼ ਨੂੰ ਰਹਿਣ ਜਾਂ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਨੇ। ਹਾਊਸਿੰਗ ਅਤੇ ਰੈਂਟਰਸ ਲਈ ਗ੍ਰੀਨਸ ਦੇ ਬੁਲਾਰੇ ਅਤੇ ਨਿਊ ਟਾਊਨ ਲਈ ਮੈਂਬਰ ਜੈਨੀ ਲਿਓਂਗ ਦਾ ਕਹਿਣਾ ਹੈ ਕਿ ਰੈਂਟਿੰਗ ਸਮਰੱਥਾ ਦੇ ਹਿਸਾਬ ਨਾਲ ਬਹੁਤ ਮਹਿੰਗਾ ਬਾਜ਼ਾਰ ਬਣਦਾ ਜਾ ਰਿਹਾ ਹੈ ਅਤੇ ਜੇਕਰ ਇਸ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ।
Just weeks ago, the Greens pushed to end no grounds evictions and give renters security by Christmas, but shamefully that was blocked by the Liberal government and New South Wales Labor. We know that leaving renters to struggle with astronomically high rents and minimal protections is a political choice, and we're saying that politicians need to recognise the crisis our community is facing, stop giving special treatment to investors and developers, and instead start listening to the renters who are under so much housing stress.
ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਮੇਂ ਦੌਰਾਨ ਕਈ ਮੰਤਰਾਲਿਆਂ ਵਿਚ ਗੁਪਤ ਸਵੈ ਨਿਯੁਕਤੀ ਦੇ ਨਤੀਜੇ ਵਜੋਂ ਸਕੌਟ ਮੋਰਿਸਨ ਦੇ ਵਿਰੁੱਧ ਇਕ ਨਿੰਦਾ ਮਤੇ ਉਤੇ ਆਉਣ ਵਾਲੀ ਵੋਟ ਉਤੇ ਪ੍ਰਤੀਕਿਰਿਆ ਦਿੱਤੀ ਹੈ। ਨੈਸ਼ਨਲਜ਼ ਦੇ MP ਬਾਨਬੀ ਜੋਇਸ ਦਾ ਕਹਿਣਾ ਹੈ ਕਿ ਇਸ ਵੇਲੇ ਉਹ ਪਾਵਰ ਦੇ ਰੇਟਾਂ ਨੂੰ ਲੈ ਕੇ ਜ਼ਿਆਦਾ ਚਿੰਤਿਤ ਨੇ, ਨਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਪਾਵਰ ਨੂੰ ਲੈ ਕੇ। ਅਤੇ ਨੈਸ਼ਨਲਜ਼ ਨੇਤਾ ਡੇਵਿਡ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਸੰਸਦ ਨੂੰ ਆਸਟ੍ਰੇਲੀਆਨਾਂ ਦੇ ਹੋਰ ਮੁੱਦਿਆਂ ਉਤੇ ਧਿਆਨ ਦੇਣਾ ਚਾਹੀਦਾ ਹੈ। ਜਦਕਿ ਮਿਸਟਰ ਜੋਇਸ ਨੇ ਕਿਹਾ ਕਿ ਸਕੌਟ ਮੋਰਿਸਨ ਦੀਆਂ ਕਾਰਵਾਈਆਂ ਗੈਰ ਕਾਨੂੰਨੀ ਨਹੀਂ ਸਨ, ਪਰ ਮਿਸਟਰ ਲਿਟਲ ਪ੍ਰਾਊਡ ਨੇ ਕਿਹਾ ਕਿ ਉਸਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਇਸ ਦੀ ਬਜਾਏ ਦੋ ਪੱਖੀ ਸੁਧਾਰ ਕਰਨ ਲਈ ਕਿਹਾ।
This is a political stunt. I mean, I was the first to call Scott Morrison out for his behaviour. He did the wrong thing. No one can deny that. What we should focus on is the reforms that were in this report. We should do that in a bipartisan way.
ਅਲਬਨੀਜ਼ੀ ਸਰਕਾਰ ਵੱਲੋਂ ਭਲਕੇ ਸੰਸਦ ਵਿਚ ਮਤਾ ਪੇਸ਼ ਕਰਨ ਦੀ ਉਮੀਦ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ MP ਨੂੰ ਨਿੰਦਾ ਪ੍ਰਸਤਾਵ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ 2018 ਵਿਚ ਲਿਬਰਲ MP ਬਰੂਸ ਬਿਲਸਨ, ਜਦੋਂ ਉਹ ਅਜੇ ਵੀ ਸੰਸਦ ਵਿਚ ਸੀ, ਭੁਗਤਾਨ ਦਾ ਐਲਾਨ ਕਰਨ ਵਿਚ ਅਸਫਲ ਰਿਹਾ ਸੀ। ਨਿੰਦਾ ਦੇ ਪ੍ਰਸਤਾਵਾਂ ਦੇ ਕੋਈ ਕਾਨੂੰਨੀ ਨਤੀਜੇ ਨਹੀਂ ਹੁੰਦੇ, ਪਰ ਇਹ ਸੰਸਦ ਮੈਂਬਰਾਂ ਨੂੰ ਆਪਣੇ ਸਹਿਯੋਗੀਆਂ ਨਾਲ ਰਸਮੀ ਤੌਰ ਉਤੇ ਅਸਵੀਕਾਰ ਨੋਟ ਕਰਨ ਦਾ ਮੌਕਾ ਦਿੰਦੇ ਨੇ। ਰੁਖ ਕਰਦੇ ਹਾਂ ਅਗਲੀ ਖਬਰ ਦਾ। ਊਰਜਾ ਦੀਆਂ ਵੱਧਦੀਆਂ ਕੀਮਤਾਂ ਅਤੇ ਰਹਿਣ ਸਹਿਣ ਦੇ ਸੰਕਟ ਦੇ ਵਿਚਕਾਰ ਸਰਕਾਰ ਉਤੇ ਥੋਕ ਗੈਸ ਦੀਆਂ ਕੀਮਤਾਂ ਉਤੇ ਸੀਮਾ ਲਗਾਉਣ ਲਈ ਦਬਾਅ ਵੱਧ ਰਿਹਾ ਹੈ। ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸ ਅਤੇ ਆਸਟ੍ਰੇਲੀਅਨ ਵਰਕਰਜ਼ ਯੂਨੀਅਨ ਮਾਰਕੀਟ ਰੈਗੂਲੇਸ਼ਨ ਦੀ ਮੰਗ ਕਰ ਰਹੇ ਨੇ ਅਤੇ ਚੇਤਾਵਨੀ ਦੇ ਰਹੇ ਨੇ ਕਿ ਕਾਰੋਬਾਰ ਟੁੱਟ ਸਕਦੇ ਨੇ। ਚੋਟੀ ਦੀਆਂ ਸੰਸਥਾਵਾਂ 8 to 10 ਡਾਲਰ ਪ੍ਰਤੀ ਗੀਗਾ ਜੂਲ ਦੀ 5 ਸਾਲ ਦੀ ਔਸਤ ਸਪੋਟ ਕੀਮਤ ਉਤੇ ਨਿਰਧਾਰਿਤ ਕੀਮਤਾਂ ਨੂੰ ਦੇਖਣਾ ਚਾਹੁੰਦੀਆਂ ਨੇ। ਕੀਮਤਾਂ ਵਰਤਮਾਨ ਵਿਚ ਜ਼ਿਆਦਾਤਰ ਬਾਜ਼ਾਰਾਂ ਵਿਚ 3 ਗੁਣਾ ਨੇ। ACOSS CEO ਕੈਸੈਂਡਰਾ ਗੋਲਡੀ ਦਾ ਕਹਿਣਾ ਹੈ ਕਿ ਕੋਲੇ ਅਤੇ ਬਿਜਲੀ ਦੀਆਂ ਕੀਮਤਾਂ ਦੇ ਨਾਲ ਨਾਲ ਘਰਾਂ ਅਤੇ ਕਾਰੋਬਾਰਾਂ ਵਿਚ ਊਰਜਾ ਕੁਸ਼ਲਤਾ ਨੂੰ ਵਧਾਉਣ ਲਈ ਰਣਨੀਤੀਆਂ ਹੋਣੀਆਂ ਚਾਹੀਦੀਆਂ ਨੇ।
On the government's own analysis, we're going to see a 56% increase in electricity over the next 2 years off the back of dramatic rises already, both to the wholesale price of energy, including gas, and also those bills that are hitting people in their back pocket and they cannot afford to pay them.
ਆਸਟ੍ਰੇਲੀਅਨ ਫੈਡਰਲ ਅਤੇ ਰਾਜ ਸਰਕਾਰਾਂ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਉਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਪਾਇਆ ਗਿਆ ਕਿ ਗ੍ਰੇਟ ਬੈਰੀਅਰ ਰੀਫ ਲਈ ਆਸਟ੍ਰੇਲੀਆ ਦੀਆਂ ਯੋਜਨਾਵਾਂ ਨਾਕਾਫੀ ਨੇ ਅਤੇ ਇਸ ਦੀ ਸਥਿਤੀ ਨੂੰ ਖਤਰੇ ਵਿਚ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਫੈਡਰਲ ਵਾਤਾਵਰਨ ਮੰਤਰੀ ਤਾਨੀਆ ਪਲੀਬਰਸੇਕ, ਰੀਫ ਸੈਨੇਟਰ ਨੀਟਾ ਗ੍ਰੀਨ ਲਈ ਵਿਸ਼ੇਸ਼ ਦੂਤ ਅਤੇ ਕੁਈਨਜ਼ਲੈਂਡ ਦੇ ਵਾਤਾਵਰਨ ਮੰਤਰੀ ਮੇਗਨ ਸਕੈਨਲੋ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਰਿਪੋਰਟ ਦੇ ਬਹੁਤ ਸਿੱਟੇ ਪਿਛਲੀ ਗਠਜੋੜ ਸਰਕਾਰ ਦੀ ਅਯੋਗਤਾ ਤੋਂ ਪੈਦਾ ਹੋਏ ਨੇ। ਸੈਨੇਟਰ ਗ੍ਰੀਨ ਨਾਲ ਇਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀਮਤੀ ਪਲੀਬਰਸੇਕ ਨੇ ਗ੍ਰੇਟ ਬੈਰੀਅਰ ਰੀਫ ਦੀ ਰੱਖਿਆ ਵਿਚ ਜ਼ਮੀਨ ਦੇ ਰਵਾਇਤੀ ਮਾਲਕਾਂ ਦੁਆਰਾ ਨਿਭਾਈ ਗਈ ਭੂਮਿਕਾ ਉਤੇ ਜ਼ੋਰ ਦਿੱਤਾ।
Just last week I received the Reef 2050 Traditional Owner Implementation Plan that was developed by traditional owners of the reef, describing how they want to work with government in partnership to protect and manage the place that they have called home for tens of thousands of years. We're investing an extra $27.3 million in the implementation of this plan.
ਪਨਾਹ ਲੈਣ ਵਾਲੇ ਵਕੀਲ ਕੈਨਬਰਾ ਵਿੱਚ ਸੰਸਦ ਭਵਨ ਦੇ ਲੋਨ ਵਿੱਚ ਇਕੱਠੇ ਹੋਏ ਨੇ ਜਿੱਥੇ ਉਹ ਫੈਡਰਲ ਸਰਕਾਰ ਨੂੰ ਸ਼ਰਨਾਰਥੀਆਂ ਅਤੇ ਸੁਰੱਖਿਆ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਸਥਾਈ ਨਿਵਾਸ ਦੇਣ ਦੀ ਮੰਗ ਕਰ ਰਹੇ ਨੇ ਜੋ ਕਿ ਇਕ ਦਹਾਕੇ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ। ਇਸ ਇਕੱਠ ਵਿਚ ਪ੍ਰਿਆ ਨਰੇਸਾ ਲਿੰਗਮ ਸੀ ਜਿਸ ਦੇ ਪਰਿਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਕਸਬੇ ਦੇ ਮੈਂਬਰਾਂ ਦੀ ਅਗਵਾਈ ਵਿਚ ਇਕ 4 ਸਾਲਾਂ ਦੀ ਭਾਈਚਾਰਕ ਮੁਹਿੰਮ ਤੋਂ ਬਾਅਦ ਸਥਾਈ ਵੀਜ਼ਾ ਦਿੱਤਾ ਗਿਆ ਸੀ ਜਿੱਥੇ ਉਹ ਰੂਰਲ ਕਵੀਨਜ਼ਲੈਂਡ ਵਿਚ ਰਹਿੰਦੀ ਹੈ। ਰੈਲੀ ਵਿਚ ਮੌਜੂਦ ਇਕ ਹੋਰ ਔਰਤ ਅਫਗਾਨਿਸਤਾਨ ਦੇ ਹਜ਼ਾਰਾਂ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹੈ। ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿਚ ਸ਼ਰਨ ਮੰਗਣ ਵਾਲੇ ਲੋਕ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਅਨਿਸ਼ਚਿਤਤਾ ਅਤੇ ਅੜਿੱਕੇ ਦੇ ਦਰਦ ਵਿਚੋਂ ਗੁਜ਼ਰ ਰਹੇ ਨੇ।
We are only the representatives of our communities. We have thousands of people back in our communities who are going through the same pain. It's not only us standing here. We have families back home who have not seen us for more than 10 years. We have families back in our states who are still in limbo. We have people in community detention. We have people on Nauru. We have people living in Australia but not having a certain life.
ਇੱਕ ਨਵੀਂ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਅਨ ਕਰਮਚਾਰੀ ਵਿਤਕਰੇ ਅਤੇ ਮਾੜੇ ਸਲੂਕ ਦੇ ਡਰ ਦੇ ਵਿਚਕਾਰ ਮਾਲਕਾਂ ਨੂੰ ਅਪਾਹਜਤਾਵਾਂ ਦਾ ਖੁਲਾਸਾ ਕਰਨ ਬਾਰੇ ਚਿੰਤਿਤ ਮਹਿਸੂਸ ਕਰਦੇ ਨੇ। 2023 ਲਈ ਆਸਟ੍ਰੇਲੀਅਨ ਵਰਕਪਲੇਸ ਦੀ APM ਡਿਸਐਬਿਲਿਟੀ ਡਾਇਵਰਸਿਟੀ ਅਤੇ ਇਨਕਲੂਸਿਵਿਟੀ ਇੰਡੈਕਸ ਨੇ ਪਾਇਆ ਹੈ ਕਿ ਅਸਮਰੱਥਾ ਵਾਲੇ 53% ਆਸਟ੍ਰੇਲੀਅਨ ਕਰਮਚਾਰੀ ਮਾਲਕਾਂ ਨੂੰ ਉਸ ਅਪੰਗਤਾ ਦਾ ਖੁਲਾਸਾ ਕਰਨ ਤੋਂ ਝਿਜਕਦੇ ਨੇ ਜਦਕਿ 30% ਨੇ ਖੁਲਾਸੇ ਤੋਂ ਬਾਅਦ ਅਤੇ ਸਹਾਇਤਾ ਲਈ ਬੇਨਤੀ ਤੋਂ ਬਾਅਦ ਨਕਾਰਾਤਮਕ ਨਤੀਜਿਆਂ ਦਾ ਅਨੁਭਵ ਕੀਤਾ ਹੈ। 20 ਸਾਲਾ ਬੇਨ ਜੌਨਸਟਨ ਜੋ ਜਨਮ ਤੋਂ ਦੇਖ ਨਹੀਂ ਸਕਦਾ ਉਹ ਕਹਿੰਦਾ ਹੈ ਕਿ ਸਿਡਨੀ ਵਿਚ ਉਸਦੀ ਨਵੀਂ ਸਿਖਲਾਈ ਵਿਚ ਇਕ ਸਮਾਨ ਆਯੋਜਨ ਕੀਤਾ ਗਿਆ ਹੈ।
A lot of the companies that I've worked for hadn't worked with someone with a disability, let alone a full vision impairment. So that was a big, I guess, learning curve for everyone, just to understand how I work on computers using screen readers and stuff like that, and same thing with the phone. So I guess a lot of that was, I guess, the biggest hurdle coming into it.
APM ਹੁਣ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਡੀਅਰ ਫਿਊਚਰ ਬੌਸ, ਜਿਸ ਦਾ ਟੀਚਾ ਡਿਸੇਬਿਲਿਟੀ ਵਾਲੇ ਲੋਕਾਂ ਨੂੰ ਵਰਕ ਪਲੇਸ ਵਿਚ ਸਮਾਨ ਅਧਿਕਾਰ ਦਿਵਾਉਣਾ ਹੈ। ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ। ਹਵਾਈ ਵਿਚ ਦੁਨੀਆ ਦਾ ਸਭ ਤੋਂ ਵੱਡਾ ਸਰਗਰਮ ਜਵਾਲਾਮੁਖੀ ਮੋਨਾ ਲੋਆ 1984 ਤੋਂ ਬਾਅਦ ਪਹਿਲੀ ਵਾਰ ਫਟ ਰਿਹਾ ਹੈ। ਰਿਕਾਰਡ ਕੀਤੇ ਇਤਿਹਾਸ ਵਿਚ ਇਹ ਇਸਦਾ ਸਭ ਤੋਂ ਲੰਬਾ ਸ਼ਾਂਤ ਸਮਾਂ ਹੈ। US ਭੂ ਵਿਗਿਆਨਿਕ ਸਰਵੇਖਣ ਨੇ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਵਿਸਫੋਟ ਬਹੁਤ ਹੀ ਗਤੀਸ਼ੀਲ ਹੋ ਸਕਦਾ ਹੈ ਅਤੇ ਲਾਵਾ ਦੇ ਵਹਾਅ ਦੀ ਸਥਿਤੀ ਅਤੇ ਅੱਗੇ ਵਧਣ ਦੀ ਸਥਿਤੀ ਤੇਜ਼ੀ ਦੇ ਨਾਲ ਬਦਲ ਸਕਦੀ ਹੈ। ਹਾਲਾਂਕਿ ਰਾਜ ਦੇ ਗਵਰਨਰ ਡੇਵਿਡ ਈਗੇ ਦੇ ਅਨੁਸਾਰ ਨਿਵਾਸੀ ਤੁਰੰਤ ਖਤਰੇ ਵਿਚ ਨਹੀਂ ਹਨ, ਜਿਨ੍ਹਾਂ ਨੇ ਕਿਹਾ ਕਿ ਵਿਸਫੋਟ ਭਾਈਚਾਰਿਆਂ ਤੋਂ ਕਾਫ਼ੀ ਦੂਰ ਹੋਵੇਗਾ।
Lava flows are not threatening any downslope communities at this time, and all indications are that the eruption will remain in the northeast rift zone. Volcanic gas and possibly fine ash may be carried downwind, so certainly we would ask those with respiratory sensitivities to take precautions.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਸਾਬਕਾ ਖਿਡਾਰੀ ਕ੍ਰੇਗ ਫੋਸਟਰ ਨੇ ਵਿਸ਼ਵ ਕੱਪ ਦੌਰਾਨ ਜਦੋਂ ਸਤਰੰਗੀ ਝੰਡਾ ਲੈ ਕੇ ਇਕ ਪਿੱਚ ਹਮਲਾਵਰ ਨੇ ਪੁਰਤਗਾਲ ਅਤੇ ਉਰੂਗਵੇ ਵਿਚਕਾਰ ਮੈਚ ਵਿਚ ਵਿਘਨ ਪਾਇਆ ਤਾਂ ਉਸਦੇ ਸਿਆਸੀ ਪਹਿਲੂਆਂ ਉਤੇ ਟਿੱਪਣੀ ਕੀਤੀ ਹੈ। ਸ੍ਰੀਮਾਨ ਫੋਸਟਰ ਨੇ ਨੋਟ ਕੀਤਾ ਕਿ ਪ੍ਰਦਰਸ਼ਨਕਾਰੀ ਨੇ ਕਈ ਮੌਜੂਦਾ ਮੁੱਦਿਆਂ ਨੂੰ ਸੰਬੋਧਿਤ ਕਰਦੇ ਹੋਏ ਯੂਕਰੇਨ ਅਤੇ ਇਰਾਨੀ ਔਰਤਾਂ ਲਈ ਸਮਰਥਨ ਦੇ ਪ੍ਰਤੀਕ ਵੀ ਰੱਖੇ ਹੋਏ ਸਨ।
Ukraine advocacy and then That's okay, but LGBTI is not okay, for example. So the game's in quite a mess when it comes to athlete advocacy at the moment. And for that reason, a supporter had to take the responsibility to make a statement, and well done to him. He ran on the field and he didn't miss his opportunity because he basically had three. He had a rainbow flag, he had Save Ukraine, and on the back he had respect for Iranian women.
ਅਤੇ ਹੁਣ ਵੇਲਾ ਹੋ ਗਿਆ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 54.75 ਭਾਰਤੀ ਰੁਪਏ, ਪਾਕਿਸਤਾਨ ਦੇ 150.29 ਰੁਪਏ ਅਤੇ USA ਦੇ 66 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਤੇ ਹੋਬਾਰਟ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 20 ਡਿਗਰੀ। ਸਿਡਨੀ ਅਤੇ ਕੈਨਬਰਾ ਵਿਚ ਕੁਝ ਕੁ ਬੱਦਲਵਾਈ ਰਹੇਗੀ ਅਤੇ ਤਾਪਮਾਨ 23 ਤੇ 24 ਡਿਗਰੀ। ਐਡੀਲੇਡ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 24 ਡਿਗਰੀ। ਪਰਥ ਵਿਚ ਕੁਝ ਕੁ ਬੱਦਲਵਾਈ ਰਹੇਗੀ ਅਤੇ ਤਾਪਮਾਨ ਰਹੇਗਾ 35 ਡਿਗਰੀ। ਬ੍ਰਿਸਬੇਨ ਵਿਚ ਕੁਝ ਕੁ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।